जग और नयाए महात्म में अवतार उजागर आन कियो। तिनके दुख कोटक दूर गए मथुरा जिन अमृत नाम पियो। ए पद्धत ते मत चूके रे मन भेद विभेद न जानु बियो। पर तच्छ हृदय गुरु अर्जन के हर पूरन ब्रह्म निवास लियो।
धन गुरु अर्जन देव जी महाराज, जगत दिचिक ऐसे अवतारी पुरुष ने जिन्हां दी मिसाल घट ही मिलदी है। वे साख वदी सत 1620 बिक्रमी संवत धन गुरु रामदास जी महाराज दे घर माता भानी दी कुख तो गोविंदवाल साहब विच आप दा आगमन होया। ए नूरानी जोत उस थां ते ही उजागर होई। गोविंदवाल दी धरती नू ए माण हासिल है। सहजे सहजे आप दा बचपना भी इस ढंग नाल बतीत हो रहा है कि भट्टा नू कहना पया है कि ते जन्मत गुरमत ब्रह्म पछाण्यो। हे गुरु अर्जन देव जी, तुसी जन्म तो ही ब्रह्म ज्ञानी हो, जन्म तो ही ब्रह्म निष्ठ हो, जन्म तो ही ईश्वर नाल जुड़े हो। इसका एक इतिहासिक सबूत भी मिलता है कि अजे आप सिर्फ एक साल दे सन ते आप धन गुरु अमरदास जी महाराज दे सिंघासन ते चढ़न की कोशिश पे करते सन। हुण एक साल दे बालक दी काया 2.5 फुट उच्चा सिंघासन पूरी कोशिश करन लेकिन शरीर चढ़ ना सके। माता भानी जी भज्जे होया है, एकदम आप नु चुकया और आख्या, लाल जी इस गद्दी ते नहीं बैठदा, ए धन गुरु अमरदास जी महाराज दा सिंघासन है, इस ते नहीं बैठीदा। इतने च गुरु अमरदास जी महाराज आ गए। भानी दे हथों बच्चे नु बालक गुरु अर्जन देव जी नु ले सिंघासन ते बिठा के कहन लगे, एह दोहता बाणी का बहुता, एह ते बाणी दा जहाज है, ते जे एही सिंघासन ते नहीं बैठेगा ते फिर कौन बैठेगा। ए भविष्यवाक ए दूर दृष्टि गुरु अमरदास जी महाराज दी सही साबित हुई। वाकई गुरु अर्जन देव जी महाराज बाणी दे बहुत और बाणी दे जहाज जगत दिच कहलाए। आप दी अजीम देन हरिमंदर ते फिर तरन तारन दा महान तीर्थ ते अस्थान है। कहिंदे ने जद आपने हरिमंदर तामीर कराण दी सोची, उसारण दी सोची, ता आप दे अंदर ख्याल आया नहीं किस कोल रखाई है, बुनियादी पत्थर किस कोल रखाई है। आपने इस दी नी साई मियां मीर पासों रखाई। इस तरीके नाल वितक्रिया तो उच्ची दुनिया, भेद भाव तो उच्ची दुनिया दा सबूत आपने मुहैया कीता। हरिमंदर साहब दी नी साई मियां मीर ने रखी जो सिख इतिहास देच पूर्ण तौर ते उजागर है। गुरु अर्जन देव जी महाराज दी होर अजीम देन धन गुरु ग्रंथ साहब जी महाराज दी संपादना। गुरु ग्रंथ साहब जी महाराज पोथियां दे रूप दे सन। कुछ पोथियां बाबा मोहन जी पास सन गोविंदवाल साहब। कहिंदे ने बाबा बुढ़ा जी पोथियां लैण लई गए मायूस लौटे। भाई गुरदास जी पोथियां लैण लई गए, मोहन जी ने नहीं दितियां। ਤਾਂ ਨੰਗੀ ਪੈਰੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਚੱਲ ਕੇ ਗਏ। ਉੱਥੇ ਜਿਸ ਢੰਗ ਨਾਲ ਪ੍ਰਭੂ ਮੋਹਨ ਦੀ ਅਕਾਲ ਪੁਰਖ ਮੋਹਨ ਦੀ ਉਸਤਤੀ ਕੀਤੀ ਤੇ ਆਖਿਆ ਮੋਹਨ ਤੇਰੇ ਉੱਚੇ ਮੰਦਰ, ਪ੍ਰਭੂ ਦੀ ਇਸ ਉਪਮਾ ਨੂੰ ਮਿੱਠੀ ਆਵਾਜ਼ ਮਿੱਠੀ ਧੁਨੀ ਦੇ ਰਾਹੀਂ ਜਦ ਸੁਣਿਆ ਸਮਾਧੀ ਚ ਬੈਠੇ ਮੋਹਨ ਜੀ ਦੀ ਅੱਖ ਖੁੱਲੀ, ਆਪ ਥੱਲੇ ਆਏ। ਚੌਬਾਰਾ ਮੋਹਨ ਜੀ ਦਾ ਅੱਜ ਵੀ ਇੱਕ ਸੁੰਦਰ ਯਾਦਗਾਰ ਦੀ ਤਰ੍ਹਾਂ ਬਣਿਆ ਹੋਇਆ ਹੈ। ਆਪਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਅੰਦਰ ਬਿਠਾਇਆ, ਪੋਥੀਆਂ ਹਵਾਲੇ ਕੀਤੀਆਂ, ਲੇਕਿਨ ਕੁਛ ਬਚਨ ਵੀ ਕਹੇ ਜੋ ਕਵੀ ਸੰਤੋਖ ਸਿੰਘ ਜੀ ਮਹਾਰਾਜ ਨੇ ਇੰਜ ਲਿਖੇ ਨੇ। ਪ੍ਰਥਮ ਹਮਾਰੀ ਵਸਤ ਲਈ ਪਿਤ ਪਾਸਤੇ, ਕੁਲ ਭਨਿਅਨ ਕੀ ਹੁਤੀ ਜੋ ਗੁਰਤਾ ਜਾਸਤੇ। ਪਹਿਲੇ ਤੇ ਤੁਸੀਂ ਸਾਡੇ ਪਿਤਾ ਗੁਰੂ ਅਮਰਦਾਸ ਜੀ ਮਹਾਰਾਜ ਦੇ ਪਾਸੋਂ ਇਹ ਸਿੰਘਾਸਣ ਪ੍ਰਾਪਤ ਕਰ ਲਿਆ, ਤੁਹਾਡੇ ਪਿਤਾ ਨੇ ਪ੍ਰਾਪਤ ਕਰ ਲਿਆ। ਵਸਤੂ ਸਾਡੀ ਸੀ, ਤੁਸੀਂ ਖੋ ਲਈ। ਵਸਤੂ ਤੇ ਭਲਿਆਂ ਦੇ ਕੋਲ ਸੀ, ਸੋਡੀਆਂ ਨੇ ਖੋ ਲਈ। ਪ੍ਰਥਮ ਹਮਾਰੀ ਵਸਤ ਲਈ ਪਿਤ ਪਾਸਤੇ, ਕੁਲ ਭਨਿਅਨ ਕੀ ਹੁਤੀ ਜੋ ਗੁਰਤਾ ਜਾਸਤੇ। ਲਾਜ ਨਾ ਧਾਰੋ ਆਪ ਅਬੈ ਚਲ ਆਇਓ, ਸਭ ਗੁਰੂਅਨ ਕੇ ਸ਼ਬਦ ਲੈਣ ਹਿਤ ਧਾਇਓ। ਤੇ ਹੁਣ ਤੁਹਾਨੂੰ ਸ਼ਰਮ ਨਹੀਂ ਆਉਂਦੀ, ਗੱਦੀ ਤੇ ਚਲੀ ਗਈ ਸਾਡੇ ਕੋਲੋਂ, ਹੁਣ ਪੋਥੀਆਂ ਲੈਣ ਲਈ ਆ ਗਏ, ਹੁਣ ਸਤਿਗੁਰਾਂ ਦੇ ਬਚਨ ਲੈਣ ਲਈ ਜੋ ਹੈ ਆ ਗਏ। ਪਰ ਹੱਥ ਜੋੜ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਬੈਠੇ ਰਹੇ। ਗੁਰੂ ਅਮਰਦਾਸ ਜੀ ਮਹਾਰਾਜ ਦੀ ਪਾਵਨ ਸੰਤਾਨ ਜਾਣ ਕੇ, ਸਮਾਧੀ ਲੀਨ ਪੁਰਸ਼ ਜਾਣ ਕੇ ਮਨ ਦੇ ਸਤਿਕਾਰ ਬਣਾਈ ਰੱਖਿਆ। ਨਿੰਦਾ ਉਸਤਤ ਵਿਆਜ ਬਚਨ ਮੋਹਨ ਕਹੇ, ਬਾਬਾ ਮੋਹਨ ਜੀ ਨੇ ਇਹ ਠੀਕ ਹੈ, ਇੰਜ ਲੱਗਦਾ ਹੈ ਜਿਵੇਂ ਨਿੰਦਾ ਕੀਤੀ ਹੈ, ਪਰ ਨਿੰਦਾ ਚ ਵੀ ਉਸਤਤੀ ਕਰ ਰਹੇ ਨੇ ਕਿ ਤੁਸੀਂ ਮਹਾਨ ਨਿਕਲੇ, ਸੌਗਾਤ ਸਾਡੇ ਪਿਤਾ ਕੋਲ ਸੀ, ਲੈ ਗਏ ਤੁਸੀਂ, ਅਸੀਂ ਯੋਗ ਨਹੀਂ ਨਿਕਲੇ। ਸਾਡੇ ਕੋਲ ਯੋਗਤਾ ਨਹੀਂ ਸੀ ਕਿ ਅਸੀਂ ਪਿਤਾ ਕੋਲ ਪ੍ਰਾਪਤ ਕਰਦੇ, ਪਰ ਤੁਸੀਂ ਲੈ ਗਏ, ਤੁਹਾਡੇ ਪਿਤਾ ਲੈ ਗਏ, ਸੌਗਾਤ ਸਾਡੇ ਘਰ ਦੀ ਪੈ ਗਈ ਤੁਹਾਡੀ ਜੋ ਹੈ ਝੋਲੀ ਚ। ਇਸ ਤਰ੍ਹਾਂ ਨਿੰਦਾ ਵਿੱਚ ਲਿਪਟੇ ਹੋਏ ਉਸਤਤ ਦੇ ਬਚਨ ਬਾਬਾ ਮੋਹਨ ਜੀ ਨੇ ਕਹੇ। ਇਹਨਾਂ ਪੋਥੀਆਂ ਨੂੰ ਆਪਣੇ ਸਿਰ ਦੇ ਉੱਤੇ ਹੀ ਰੱਖ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਅੰਮ੍ਰਿਤਸਰ ਵਿੱਚ ਆਏ। ਰਾਮਸਰ ਵਿੱਚ ਬੈਠ ਕੇ ਆਪਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜਦ ਸੰਪਾਦਨਾ ਆਰੰਭ ਕੀਤੀ, ਆਪ ਬੋਲਦੇ ਗਏ, ਭਾਈ ਗੁਰਦਾਸ ਲਿਖਦੇ ਗਏ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਬੀੜ ਦੇ ਪਹਿਲੇ ਉਚਾਰਨ ਕਰਤਾ ਗੁਰੂ ਅਰਜਨ ਦੇਵ ਜੀ, ਲਿਖਾਰੀ ਭਾਈ ਗੁਰਦਾਸ ਜੀ। ਕਹਿੰਦੇ ਜਿਨ੍ਹਾਂ ਦਿਨਾਂ ਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਪਾਦਨਾ ਹੋ ਰਹੀ ਸੀ, ਦੂਰ ਦੂਰ ਤੋਂ ਭਗਤ ਆਪ ਜੀ ਪਾਸ ਆਏ, ਕਿਉਂਕਿ ਦੇਸ਼ ਵਿੱਚ ਇਹ ਆਮ ਚਰਚਿਤ ਹੋ ਗਈ ਸੀ ਗੱਲ ਕਿ ਸਿਰਮੌਰ ਭਗਤ, ਮਹਾਨ ਭਗਤ ਜੋ ਇਸ ਦੇਸ਼ ਵਿੱਚ ਹੋਏ ਨੇ, ਜਿਨ੍ਹਾਂ ਦੇ ਬਚਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਕੱਠੇ ਕੀਤੇ ਸਨ ਪਹਿਲੇ ਪਾਤਸ਼ਾਹ ਜੀ ਨੇ, ਉਹਨਾਂ ਨੂੰ ਉਸ ਮਹਾਨ ਗ੍ਰੰਥ ਵਿੱਚ ਦਰਜ ਕਰ ਰਹੇ ਨੇ ਗੁਰੂ ਨਾਨਕ ਦੀ ਪੰਜਵੀਂ ਆਤਮਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਤਾਂ ਆਪ ਦੇ ਜੋ ਸਮਕਾਲੀ ਸਨ ਭਗਤ ਸੂਰਦਾਸ ਇਤਿਆਦਕ, ਕਾਨਾ ਜੀ, ਪੀਲੂ ਜੀ, ਛੱਜੂ ਜੀ, ਔਰ ਇਸ ਤਰੀਕੇ ਨਾਲ ਕਵੀ ਜਮਾਲ ਹੁਸੈਨ ਇਤਿਆਦਕ, ਇਹ ਵੀ ਆਪਣੇ ਆਪਣੇ ਬਚਨ ਕਲਾਮ ਲੈ ਕੇ ਰਾਮਸਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਜੋ ਹੈ ਪਹੁੰਚੇ। ਕਹਿੰਦੇ ਜਦੋਂ ਤਰਤੀਬ ਦੇ ਰਹੇ ਸਨ ਉਦੋਂ ਹੀ ਕਾਨਾ ਜੀ ਦਾ ਆਗਮਨ ਹੋਇਆ, ਔਰ ਪੀਲੂ ਜੀ ਦਾ, ਔਰ ਜਮਾਲ ਹੁਸੈਨ ਦਾ। ਸਾਹਿਬ ਕਹਿਣ ਲੱਗੇ, ਤੁਸੀਂ ਆਪਣੇ ਬੋਲ ਸੁਣਾਓ। ਅਗਰ ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਦਰਜ ਕਰਨ ਦੇ ਲਾਇਕ ਹੋਏ ਤਾਂ ਅਸੀਂ ਦਰਜ ਕਰਾਂਗੇ। ਤੋ ਕਾਨਾ ਜੀ ਦੇ ਇਹ ਬਚਨ, ਮੈਂ ਉਹੀ ਰੇ ਅਜੇ ਪੂਰੇ ਵਾਕ ਬੋਲ ਨਹੀਂ ਸਨ, ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਚੁੱਪ ਕਰਾ ਦਿੱਤਾ, ਆਖਿਆ ਚੁੱਪ ਰਹਿ, ਅਸੀਂ ਮੈਂ ਦੇ ਚਲੀਨ ਨਹੀਂ ਆਉਣਾ, ਤੂੰ ਦੇ ਚਲੀਨ ਆਉਣਾ। ਅਸੀਂ ਮੈਂ ਮਿਟਾਉਣੀ ਹੈ, ਅਸੀਂ ਉਹ ਸਾਧਨਾ ਕਰਨੀ ਹੈ ਕਿ ਮੈਂ ਮਿਟ ਹੀ ਜਾਏ, ਮੈਂ ਭੁੱਲ ਹੀ ਜਾਏ ਔਰ ਤੂੰ ਪ੍ਰਗਟ ਹੋਵੇਂ, ਤੂੰ ਹੀ ਤੂੰ ਰਹਿ ਜਾਵੇਂ। ਇਸ ਵਾਸਤੇ ਇਹਨਾਂ ਬਚਨਾਂ 'ਚ ਅਹੰਕਾਰ ਦੀ ਬੂਹ ਆਉਂਦੀ ਹੈ, ਨਿਰੰਕਾਰ ਦੀ ਸੁਗੰਧੀ ਨਹੀਂ। ਕਹਿੰਦੇ ਨੇ ਫਿਰ ਛੱਜੂ ਅੱਗੇ ਆਇਆ, ਉਹ ਕਹਿਣ ਲੱਗਾ ਕਾਗਜ਼ ਸੰਧੀ ਪੁੱਤਰੀ ਤੋ ਵੀ ਤ੍ਰਿਏ ਨਾ ਨਿਹਾਰ ਯਹੀ ਮਾਰ ਲੈ ਜਾਵਈ ਯਥਾ ਬਿਲੋਚਨ ਧਾੜ। ਇਸਤਰੀ ਅਗਰ ਕਾਗਜ਼ ਦੀ ਵੀ ਬਣੀ ਹੋਈ ਹੈ, ਉਸਦੀ ਕੋਈ ਤਸਵੀਰ ਵੀ ਹੈ, ਤਾਂ ਨਹੀਂ ਦੇਖਣੀ ਚਾਹੀਦੀ। ਇਹ ਨਰਕਾਂ ਵਿੱਚ ਲੈ ਜਾਂਦੀ ਹੈ, ਇਹ ਨਰਕ ਦੁਆਰੀ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ, ਆਪਣੀ ਮਾਂ ਨੂੰ ਵੇਖਦਾ ਹੁੰਦਾ ਕਿ ਨਹੀਂ, ਭੈਣ ਨੂੰ ਵੇਖਦਾ ਕਿ ਨਹੀਂ, ਆਖਿਰ ਉਹ ਸਰੂਪ ਵੀ ਇਸਤਰੀ ਹੈ, ਤਾਂ ਉਹ ਵੀ ਤੈਨੂੰ ਨਰਕਾਂ 'ਚ ਸੁੱਟੇਗੀ। ਇਹ ਬੋਲ ਵੀ ਸਾਡੀ ਮਤ 'ਤੇ ਪੂਰੇ ਨਹੀਂ ਉਤਰਦੇ, ਰੱਬੀ ਸਿਧਾਂਤ 'ਤੇ ਪੂਰੇ ਨਹੀਂ ਉਤਰਦੇ। ਤੁਸੀਂ ਕਹਿਣਾ ਪਏਗਾ, ਅਗਰ ਈਸ਼ਵਰ ਨੇ ਇਸਤਰੀ ਨੂੰ ਬਣਾਇਆ ਹੈ ਤਾਂ ਮਨੁੱਖ ਨੂੰ ਨਰਕਾਂ 'ਚ ਪਾਉਣ ਲਈ ਬਣਾਇਆ ਹੈ, ਤਾਂ ਈਸ਼ਵਰ ਦੋਸ਼ੀ ਹੈ। ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹਨਾਂ ਭਗਤਾਂ ਦੇ ਕਲਾਮ ਵਾਪਸ ਕੀਤੇ। ਫਿਰ ਇੱਕ ਭਗਤ ਅੱਗੇ ਆਇਆ, ਉਹ ਹੱਥ ਜੋੜ ਕੇ ਬੇਨਤੀ ਕਰਨ ਲੱਗਾ, ਮਹਾਰਾਜ ਮੇਰੇ ਬੋਲ ਸੁਣਾ। ਸਤਿਗੁਰੂ ਕਹਿਣ ਲੱਗੇ, ਸੁਣਾ। ਚੁੱਪ ਵੇ ਅੜਿਆ ਚੁੱਪ, ਬੋਲਣ ਦੀ ਨਹੀਂ ਜਾ। ਸਾਹਿਬ ਕਹਿਣ ਲੱਗੇ, ਨਹੀਂ, ਚੁੱਪ ਨਹੀਂ ਰਹਿਣਾ, ਜਿੱਥੇ ਲੋੜ ਪਈ ਬੋਲਣਾ ਹੈ, ਜਿੱਥੇ ਲੋੜ ਨਹੀਂ ਖਾਮੋਸ਼ ਰਹਿਣਾ ਹੈ। ਜਬ ਲਗ ਦੁਨੀਆ ਰਹੀਏ ਨਾਨਕ, ਕਿਛ ਸੁਣੀਏ ਕਿਛ ਕਹੀਏ, ਕੁਛ ਕਹਿਣਾ ਹੈ ਕੁਛ ਸੁਣਨਾ ਹੈ, ਚੁੱਪ ਨਹੀਂ ਰਹਿਣਾ। ਅਗਰ ਚੁੱਪ ਹੀ ਰਹਿਣਾ ਹੈ ਤਾਂ ਦਰਖਤ ਚੁੱਪ ਨੇ, ਪੱਥਰ ਚੁੱਪ ਨੇ, ਤੇ ਫਿਰ ਪ੍ਰਭੂ ਨੇ ਜ਼ਬਾਨ ਕਿਉਂ ਬਣਾਈ? ਚੁੱਪ ਰਹਿਣ ਲਈ ਨਹੀਂ, ਮੌਨ ਧਾਰਨ ਕਰਨ ਲਈ ਨਹੀਂ, ਬੋਲਣ ਲਈ ਬਣਾਈਏ। ਔਰ ਉਹ ਬੋਲਣਾ ਹੈ, ਉਹਨਾਂ ਬੋਲਾਂ ਨੂੰ ਪ੍ਰਗਟ ਕਰਨਾ ਹੈ ਜਿਹਨੂੰ ਸੁਣ ਕੇ ਸੰਸਾਰ ਨੂੰ ਸ਼ਾਂਤੀ ਮਿਲੇ, ਆਪਣੇ ਆਪ ਨੂੰ ਚੈਨ ਮਿਲੇ, ਪ੍ਰਭੂ ਦੀ ਪ੍ਰਸੰਨਤਾ ਹਾਸਲ ਹੋਵੇ। ਬੋਲਣਾ ਹੈ, ਚੁੱਪ ਨਹੀਂ ਰਹਿਣਾ। ਕਹਿੰਦੇ ਨੇ ਬਿੰਦਰਾ ਬਨ ਤੋਂ ਪਹੁੰਚੇ ਭਗਤ ਸੂਰਦਾਸ, ਨੇਤਰਹੀਣ ਸਨ, ਇਹ ਵੀ ਲਾਠੀ ਦੇ ਆਸਰੇ ਤੇ ਖੜੇ ਹੋਏ, ਬਿਰਧ ਸਰੀਰ ਸੀ। ਆਖਣ ਲੱਗੇ, ਹੇ ਗੁਰਦੇਵ ਪਿਤਾ, ਪਰਿਪੂਰਨ ਪਰਮਾਤਮਾ ਨੇ ਕੁਛ ਮੈਨੂੰ ਵੀ ਸੌਗਾਤ ਦਿੱਤੀ ਹੈ ਔਰ ਮੈਂ ਉਹ ਆਪ ਦੇ ਨਜ਼ਰਾਨੇ ਵਜੋਂ ਭੇਟ ਕਰਨ ਆਇਆ। ਸਾਹਿਬ ਕਹਿਣ ਲੱਗੇ, ਸੁਣਾਓ। ਇਹ ਭਗਤ ਜਿੱਥੇ ਮਹਾਨ ਕਵੀ ਸਨ, ਉੱਥੇ ਮਹਾਨ ਸੰਗੀਤਕਾਰ ਵੀ ਸਨ। ਦੁਪਹਿਰ ਦਾ ਸਮਾਂ ਸੀ, ਸਾਰੰਗ ਰਾਗ ਦੀ ਧੁਨ ਅਲਾਪੀ ਔਰ ਵਜਦ ਵਿੱਚ ਆ ਕੇ ਇਸ ਪੰਕਤੀ ਦਾ ਗਾਇਨ ਕੀਤਾ। ਛਾੜ ਮਨ ਹਰ ਬੇਮੁਖਨ ਕੋ ਸੰਗ, ਐਸੇ ਮਧੁਰ ਆਵਾਜ਼ ਵਿੱਚ, ਐਸੇ ਸੁਰੀਲੇ ਕੰਠ ਦੇ ਚੋਂ ਔਰ ਐਸੀ ਲੈ ਤਾਰ ਵਿੱਚ ਅਲਾਪ ਹੋਇਆ, ਸੂਰਦਾਸ ਦੀ ਆਪਣੀ ਹੀ ਸਮਾਧੀ ਲੱਗ ਗਈ। ਸੁਣਨ ਵਾਲੇ ਬਿਸਮਾਦ ਹੋਏ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਪ੍ਰਸੰਨ ਹੋਏ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਭਗਤ ਸੂਰਦਾਸ ਦੇ ਇਹ ਬੋਲ ਇਤਨੇ ਪਿਆਰੇ ਲੱਗੇ, ਇਤਨੇ ਚੰਗੇ ਲੱਗੇ। ਆਪ ਸੋਚੀ ਪਏ ਨੇ ਕਿ ਸੂਰਦਾਸ ਅੱਗੇ ਵਧੇ, ਪੂਰਾ ਵਾਕ ਸੁਣੀਏ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਜ ਕਰੀਏ। ਇਤਨੇ ਚ ਲਾਂਗਰੀ ਸਿੰਘ ਆਇਆ, ਹੱਥ ਜੋੜ ਕੇ ਬੇਨਤੀ ਕਰਨ ਲੱਗਾ, ਮਹਾਰਾਜ ਲੰਗਰ ਤਿਆਰ ਹੈ, ਪੰਗਤਾਂ ਬਿਰਾਜ ਗਈਆਂ ਨੇ ਔਰ ਆਪ ਦੀ ਉਡੀਕ ਹੈ। ਸਤਿਗੁਰਦੇਵ ਜੀ ਮਹਾਰਾਜ ਸੋਚਦੇ ਨੇ, ਜਾਈਏ ਤੇ ਭਗਤ ਦੀ ਤੋਹੀਨ ਜੋ ਜੁੜ ਗਿਆ ਪ੍ਰਭੂ ਨਾਲ, ਤੇ ਨਾ ਜਾਈਏ ਤਾਂ ਪੰਗਤਾਂ ਲੱਗ ਚੁੱਕੀਆਂ ਨੇ ਅੰਨ ਦੀ ਤੋਹੀਨ, ਲੰਗਰ ਦੀ ਤੋਹੀਨ, ਭਗਤ ਦਾ ਵੀ ਸਨਮਾਨ ਰਹਿ ਜਾਏ ਔਰ ਪੰਗਤ ਦੇ ਚ ਵੀ ਜਾ ਆਉਣ ਤੋਂ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਭਾਈ ਗੁਰਦਾਸ ਨੂੰ ਹੁਕਮ ਕੀਤਾ ਕਿ ਆਪ ਇਹਨਾਂ ਦੀ ਇੱਕ ਪੰਕਤੀ ਹੀ ਦਰਜ ਕਰ ਦਿਓ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ इस भगत दी इक्को ही पंक्ति है। छाड़ मन हर बेमुखन को संग। भाई गुरुदास जी ने ए पंक्ति दर्ज करके कबीर जी दा वाद विच एक शब्द चढ़ाया गया। सारंग राग दी समाप्ति होई तो भाई गुरुदास जी कहन लगे, महाराज जगत नू किस तरह पता चलेगा, संगता नू ए बोध किस तरह हासिल होवेगा कि ए पंक्ति भगत सूरदास जी दी है। साहब कहन लगे इसका सिरलेख लिखो। हुण पंक्ति लिखवाण तो बाद सिरलेख लिखवांदे ने, उपर लिखो सारंग महला पंजवा सूरदास। साहब कहने लगे शब्द असी उचारण करदे हां और शब्द सूरदास नू भेट करदे हां, उस दे नाम ते उचारण करदे हां ताकि उसका नाम गुरु ग्रंथ साहब जी महाराज दे दर्ज हो जाए। गुरु अर्जन देव जी की सोचनी सूरदास नू अमर करन दा जज्बा। शब्द गुरु अर्जन देव जी महाराज दा है लेकिन उस दे च नानक शब्द नहीं है, सूरदास है। सूरदास दी उपर एक पंक्ति है, ए जगत नू पता चले कि ए एक पंक्ति सूरदास दी है। थल्ले दा शब्द गुरु अर्जन देव जी महाराज ने सूरदास नू भेट कीता है तो सिरलेख ए लिखवाया सारंग मल्ला पंजवा सूरदास। थले जो पावन वाक है इंज है, हर के संग बसे हर लोक, तन मन अर्प सरबस सब अर्प्यो, आनंद सहज धुन जोंक। श्याम सुंदर तज आन जो चाहत, ज्यों कुछ टी तन जोंक, सूरदास मन प्रभहत लीनो दीनो एह परलोक। सूरदास दे मन नू प्रभु ने अपने हथां च लिया है और परलोक दे सुख इस लोक विच दे दिते ने। ऐसा क्यों है? सूरदास की समझ विच एक गल आ गई है कि श्याम सुंदर तज आन जो चाहत ज्यों कुछ टी तन जौक। प्रभु नू छड़ के किसे होर वस्तु की वासना करनी ए ते इंज है जिवें जौक कोड़ी दा खून पींदी है मिठा जान के ते बाद विच तड़प तड़प के अपने प्राण गवा बैठती है, अपनी जान दे देंदी है। इस तरह भट्टां दे सवैये, कबीर फरीद दे श्लोक ते फिर संपूर्ण गुरु ग्रंथ साहब जी महाराज दी संपादना करके आपने प्रकाश करवाया हरिमंदर साहब विच। हुक्मनामा बाबे बुढ़े जी ने लिया, आपने सरवण कीता और उत्थे सारी संगत नू जो आपने ताकीद कीती ओ ए सतगुर के शरीर हैं जो सब थान समय सब ना दर्शे हैं। मेरा जड़ा शरीर है इहदे दर्शन सारी थावां ते नहीं हो सकदे, मेरी काया व्यापक नहीं है। ग्रंथ रिदा गुरु को एहो जानो, उत्तम है सब काल रहे हैं। गुरु दा हिरदा गुरु दी आत्मा गुरु ग्रंथ नू जानना, ये हर वक्त मौजूद ने और हर थां ते मौजूद ने। शब्द बिल्कुल नाल रह सकदा है मनुख दे, गुरु मेरे संग सदा है नाल है। तो आप कहंदे ने मेरे स्वरूप ते यहां ते है दीरग, साहिब जान अदायब तै। मेरे तो वड्डा करके जानना क्योंकि मैं आप उपासक हां, मैं आप शब्द गुरु नूं मत्था टेकदा। ये प्रभु दे बोल ने, परमात्मा दे बोल ने, नाजिल होए ने, उतरे ने। इस तरीके दे नाल हरिमंदर साहब दे अंदर धन गुरु ग्रंथ साहब जी महाराज दा आपने प्रकाश करवाया। पृथ्वी चंद मन विच अपनी ईरखा वधाई जा रहा सी। कहिंदे ने चारों पासे मसंदां दी आमद भी रोक दित्ती, संगतां दी आमद भी उसने जबरन रोकी और इस तों इलावा सुली खान नूं भी उकसाया। हालात ऐसे भी बने कि लंगर एक दिन बिल्कुल मस्ताना हो गया और कर्म जो पृथ्वी चंद दी वोटी सी कहन लगी कोई गल नहीं, है ते बे औलादा गुरु अर्जन, इस सारी संपत्ति साड़ी है, इस सारा धन मान प्रतिष्ठा साड़ी है, ये है ते बे औलादा। कहने ए बोल जगत माता गंगा नू चुभे जो आप दी सुपत्नी सी गुरु अर्जन देव जी महाराज थी। इस तरह दे बोल। फिर पृथ्वी चंदा ए ईर्षालु सुभा कहिंदे ने मसंदा दे राही धन लुट लिया, अन्न लुट लिया, वस्त्र लुट लै, साजो समग्री लुट लई और चारों पासे पैरा बिठवा दिता, कोई पहुंचे ना। हालात ऐसे बने, अज दोपहर दा लंगर तैयार ही नहीं होया। जगत माता गंगा आप दी सुपत्नी ने सोचिया गुरदेव लई ते कुछ भोजन तैयार करा, तो आपने घर टटोले है, देखे है, एक मिट्टी दे भांडे देच थोड़ा जिहा बेसन पिया सी। आपने उस दे दो प्रशादे तैयार कीते, सतगुरां दे अगों रखे, ते अगों रखदिया सार रो पईयां जारो जार। गुरु अर्जन देव जी महाराज ने उत्थे बोल उचारण कीते ने, रूखो भोजन भूम सैन सखी प्रे संग सुख बिहात। ए सखी, रुखा भोजन है, धरती ते सोना है, पर तू रो ना। पृथ्वी चंद अन्न लुट के लै गया, धन लुट के लै गया, वस्त्र लुट के लै गया, पर इना नियामतां दे देण वाला जो दाता है उह ते मेरे हिरदे च बैठा है, उसनू लुट के ते नहीं लै गया। सागर मेरे कोल है, सूरज मेरे कोल है, महाशक्ति मेरे कोल है, प्रभु मेरे कोल है, उन्हें जमीन दे उत्ते ही आनंद बना दिता है और उसने रुखे भोजन देच भी स्वाद बना दिता है, रस बना दिता है। इस तरह सबर शांति दे नमूने धन गुरु अर्जन देव जी महाराज कहिंदे ने, राज सता आप तो परेशान सी, उस दे कुछ कारण। जिथे देश दे कोने कोने तो संगतां आप दे दर्शना लई आउंदियां सन, उत्थे मुस्लिम पीर फकीर भी आप दी चरण छोह प्राप्त करन लई आप दे आले दुआले परिक्रमा करदे सन। साईं मियां मीर भी आप दे मुरीदां दे चों इक मुरीद सी। जमाल हुसैन भी आप दे सिखां दे चों इक सिख सी। वक्त दी हकूमत नूं इह गल चुभी, साढ़े रस्ते दा एक रोड़ा है और इसदा सत, इसदी तपस्या, इसदा ज्ञान इतना उजागर हो रहा है कि सारे देश नू प्रभावित कर रहे है। साड़ी सता लई किधरे खतरा ना हो जाए। दूसरे पासे सुली खान दे कन भरदा रहा पृथ्वी चंद, मौलवी कन भरदे रहे जहांगीर दे। सुलही खां अपने पूरे लाव लश्कर समेत अमृतसर ते हमला आवर होया। साहिब गुरु अर्जन देव जी महाराज ने संगतां नूं एकत्रित कीता और पतवंते सजना दी राय लेनी चाही। पहला मता ए पकाया गया, प्रथमे मता जे पत्तरी चलाओ, ए शब्द गुरु ग्रंथ साहिब जी महाराज दे दर्ज है, चिट्ठी भेजो। पातशाह ने कहा नहीं। द्वितीय मता दो मानख पुछाओ, दो बंदे भेजिए ओ सुली खान नू समझान। साहब कहन लगे नहीं। तीतीय मता किछ करो उपाया, फिर महाराज अच्छे मत लई ते शस्त्र तैयार करिए, वस्त्र तैयार करिए, खुद लड़िए। नहीं, इस मते नू भी सतगुरां ने रद्द कर दिता। तीतीय मता किछ करो उपाया, मैं सब किछ छोड़ प्रभ तू ही दे आया। हे ईश्वर, बस तू ही मददगार है, मैं सब कुछ तेरे हवाले कीता है। रस्ते दिच घोड़ा ऐसा मच रहा, लगाम टूटी और एक घोड़ा भज पया भट्ठे दी तरफ जिथे अग लगी हुई सी, इट्टां पक रही सन, उसे भट्ठे च एक घोड़ा गिर गया और सुलही खां गिर गया। इस तरह वो जिंदा ही जल के खाक हो गया। अमृतसर नू खाक करदिया करदिया खुद ही खाक हो गया, खुद ही मिट्टी हो गया। सता दा मुखी जहांगीर, उसने गुरु अर्जन देव जी महाराज नू सद्दा भेजिया और आख्या, इस्लाम संबंधी ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਕੁਛ ਵਾਕ ਨੇ, ਇਹਨਾਂ ਨੂੰ ਕੱਢ ਦਿਓ। ਤਾਂ ਪਹਿਲੇ ਆਪਣੇ ਭਾਈ ਗੁਰਦਾਸ ਜੀ ਨੂੰ ਭੇਜਿਆ, ਔਰ ਜਿਸ ਦਿਨ ਹੁਕਮਨਾਮਾ ਲਿਆ ਗਿਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਜੋ ਜਹਾਂਗੀਰ ਨੇ ਸੁਣਿਆ, ਉਹ ਤੇ ਇਹ ਸੀ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਇਹਨਾਂ ਬਚਨਾਂ ਨੂੰ ਸੁਣ ਕੇ ਜਹਾਂਗੀਰ ਚਾਹੇ ਪ੍ਰਭਾਵਿਤ ਹੋਇਆ, ਲੇਕਿਨ ਰਾਜਨੀਤਿਕ ਸੀ, ਸੱਤ ਦਾ ਇਤਨਾ ਪ੍ਰਤਾਪ ਵਧਦੇ ਹੋਇਆ ਵੇਖ ਕੇ ਉਸਨੂੰ ਉਖਿਆ ਹੀ ਸੀ। ਮੁਰਤਜ਼ਾ ਖਾਨ ਦੇ ਹਵਾਲੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਕਰ ਦਿੱਤਾ। ਹਵੇਲੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਬੰਦ ਕਰ ਦਿੱਤਾ ਗਿਆ, ਔਰ ਖੁੱਲੀਆਂ ਸਜ਼ਾਵਾਂ ਦੇਣ ਦੀ ਛੋਟ ਦੇ ਦਿੱਤੀ ਗਈ। ਚੰਦੂ ਨੇ ਵੀ ਆਪਣੇ ਅੰਦਰ ਜੋ ਬਦਲੇ ਦੀ ਭਾਵਨਾ ਸੀ ਉਸਨੂੰ ਉਜਾਗਰ ਕੀਤਾ, ਕਿਉਂਕਿ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਚੰਦੂ ਦੀ ਲੜਕੀ ਦਾ ਰਿਸ਼ਤਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਲਈ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤਰ੍ਹਾਂ ਪਹਿਲੇ ਆਪ ਨੂੰ ਤੱਤੀ ਤਵੀ 'ਤੇ ਬਿਠਾਇਆ ਗਿਆ, ਫਿਰ ਓਵਲ ਦੀ ਦੇਗ ਵਿੱਚ ਉਬਾਲਿਆ ਗਿਆ, ਫਿਰ ਜਿਸਮਾਂ ਦੇ ਇਹ ਜਿਹੜੇ ਛਾਲੇ ਨੇ ਇਹਨਾਂ ਦੇ ਉੱਤੇ ਠੰਡਾ ਪਾਣੀ ਪਾਉਣ ਲਈ ਰਾਵੀ ਦੇ ਖੜੇ ਕਰਨ ਦਾ ਸੋਚਿਆ ਹੀ ਗਿਆ। ਸਾਈਂ ਮੀਆਂ ਮੀਰ ਦੀ ਆਮਦ ਹੋਈ, ਆਪ ਨੇ ਇਹ ਹਾਲਤ ਵੇਖੀ, ਰੋ ਪਏ। ਉਸ ਵਕਤ ਸਾਹਿਬ ਕਹਿਣ ਲੱਗੇ, ਸੁਣ ਕਿਹਾ ਸਤਿਗੁਰ ਨੇ ਮੀਆਂ, ਛੋਡੋ ਪ੍ਰੀਤੀ ਚਾਮ ਸੇ, ਕਿਆ ਹੁਆ ਤਨ ਤਪ ਗਿਆ, ਮਨ ਸ਼ਾਂਤ ਹੈ ਹਰੀ ਨਾਮ ਸੇ। ਆਪ ਰਾਵੀ ਦੇ ਕੰਡੇ ਤੇ ਪਹੁੰਚੇ, ਗਹਿਰੇ ਪਾਣੀ ਵਿੱਚ ਆਪ ਨੂੰ ਲੈ ਗਏ। ਦੋਖੀਆਂ ਦਾ ਤੇ ਖਿਆਲ ਸੀ ਕਿ ਜਲੇ ਹੋਏ ਪਿੰਡੇ ਨਾਲ ਜੈਸੇ ਠੰਡਾ ਪਾਣੀ ਛੂਏਗਾ, ਤੜਪਣਾ ਜ਼ਿਆਦਾ ਹੋਵੇਗੀ, ਤਕਲੀਫ ਜ਼ਿਆਦਾ ਹੋਵੇਗੀ, ਪਰ ਉੱਥੇ ਵੀ ਹੱਥ ਜੋੜ ਕੇ ਜੋ ਸਾਹਿਬ ਕਹਿੰਦੇ ਨੇ, ਸੇਵਕ ਕੀ ਓੜਕ ਨਿਬਹੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ, ਚਲਤੇ ਰਾਖਿਓ ਜੀਤ। ਹੇ ਪ੍ਰਭੂ, ਲੱਖ ਲੱਖ ਤੇਰਾ ਸ਼ੁਕਰ ਹੈ, ਜਨਮ ਤੋਂ ਲੈ ਕੇ ਅੰਤ ਤੱਕ ਤੇਰੀ ਪ੍ਰੀਤੀ ਨਿਭ ਗਈ, ਤੇਰੀ ਰਜ਼ਾ ਵਿੱਚ ਰਹਿ, ਤੇਰੇ ਭਾਣੇ 'ਚ ਰਹਿ। ਆ ਗਿਆ ਮੈਂ ਸੂਖ, ਆ ਗਿਆ ਮੈਂ ਭੂਖ, ਸੋਈ ਕਰ ਸੂਖਾ, ਸੋਗ ਹਰਖ ਨਹੀਂ ਜਾਣਿਓ, ਜੋ ਜੋ ਹੁਕਮ ਭਇਓ ਸਾਹਿਬ ਕਾ, ਸੋ ਮਾਥੇ ਲੈ ਮਾਨਿਓ। ਜਨਮ ਤੋਂ ਲੈ ਕੇ ਅੰਤ ਤੱਕ ਪ੍ਰਭੂ ਮੈਂ ਤੇਰੇ ਹੁਕਮ ਨੂੰ ਮੰਨਿਆ, ਤੇਰੇ ਹੁਕਮ ਵਿੱਚ ਜੀਵਿਆ, ਔਰ ਅੱਜ ਅੰਤਮ ਸਮੇਂ ਵੀ ਤੇਰਾ ਹੁਕਮ ਮੈਨੂੰ ਮਿੱਠਾ ਲੱਗ ਰਿਹਾ। ਇਸ ਵਾਸਤੇ ਲੱਖ ਲੱਖ ਤੇਰਾ ਧੰਨਵਾਦ, ਸ਼ੁਕਰਾਨਾ। ਭੱਟਾ ਨੇ ਉਪਮਾ ਵਜੋਂ ਇਹ ਵਾਕ ਉਚਾਰਨ ਕੀਤਾ, ਜਬ ਲੋ ਨੀ ਭਾਗ ਲਿਲਾਰ ਉਦੇ, ਤਬ ਲੋ ਭ੍ਰਮ ਤੇ ਫਿਰ ਤੇ ਬਹੁ ਧਾਇਓ, ਕਲ ਘੋਰ ਸਮੁੰਦਰ ਮੇਂ ਬੂਡਤ ਥੇ, ਕਬ ਹੋ ਮਿਟ ਹੈ ਨਹੀਂ ਰੇ ਪਛਤਾਇਓ, ਤਤ ਵਿਚਾਰ ਯਹ ਮਥਰਾ, ਜਗ ਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਹੀਂ ਆਇਓ, ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਹੀਂ ਆਇਓ। ਇਸ ਤਰੀਕੇ ਨਾਲ ਜੇਠ ਸਿੱਧੀ ਚੌਥ ਨੂੰ ਸਾਹਿਬਾਂ ਦਾ ਤਨ ਪਾਣੀ ਵਿੱਚ ਪਾਣੀ ਹੋਇਆ, ਔਰ ਆਪ ਦਾ ਮਨ ਔਰ ਆਪ ਦੀ ਆਤਮਾ, ਆਪ ਦੀ ਜੋਤ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਅੰਦਰ ਪ੍ਰਵੇਸ਼ ਕਰ ਗਈ। ਇਹ ਸ਼ਹੀਦੀ ਸਾਕਾ ਜੇਠ ਸਿੱਧੀ ਚੌਥ ਨੂੰ ਜੋ ਵਾਪਰਿਆ, ਉਸ ਤੋਂ ਬਾਅਦ ਸਿੱਖ ਜਗਤ ਵਿੱਚ ਗੁਰੂ ਘਰ ਵਿੱਚ ਸ਼ਹੀਦੀ ਦੀ ਇੱਕ ਸ਼ੰਖਲਾ ਚਲੀ। ਆਪ ਨੂੰ ਸ਼ਹੀਦਾਂ ਦਾ ਸਿਰਤਾਜ ਕਹਿੰਦੇ ਨੇ, ਸਿਰਮੋਹਰ ਕਹਿੰਦੇ ਨੇ। ਸ਼ਾਂਤੀ ਦੀ ਆਪ ਮੂਰਤੀ, ਸਬਰ ਦਾ ਆਪ ਮੁਜੱਸਮਾ, ਗਿਆਨ ਦੇ ਆਪ ਸਾਗਰ, ਸੇਵਾ ਦੀ ਮੂਰਤੀ, ਸੇਵਾ ਸਿਮਰਨ ਦੀ ਦਾਤ ਵੰਡਦਿਆਂ ਵੰਡਦਿਆਂ, ਸ਼ੁਕਰਾਨਾ ਕਰਦਿਆਂ ਕਰਦਿਆਂ ਜੇਠ ਸੁਦੀ ਚੌਥ ਨੂੰ ਆਪ ਇਸ ਢੰਗ ਦੇ ਨਾਲ ਸ਼ਹੀਦੀ ਸਾਕੇ ਦੁਆਰਾ ਪ੍ਰਭੂ ਵਿੱਚ ਲੀਨ ਹੋਏ, ਔਰ ਆਪਣੀ ਆਤਮਾ ਨੂੰ ਅਸਥਾਈ ਰੂਪ ਵਿੱਚ ਅਕਾਲ ਪੁਰਖ ਵਿੱਚ ਬਿਰਾਜਮਾਨ ਕੀਤਾ।